ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਤੇ ਜਨ ਪਿਥਾਰੈ ਬੱਬੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ ਅੰਤਰ ਨਾ ਉਪਜੇ ਚਾਏ ਰੇ ਜਨ ਉਠਾਰੈ ਬੱਬੇ ਸੁਤਿਆ ਗਈ ਬਿਹਾਰ ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ ਅੰਤਰ ਨਾ ਉਪਜੇ ਚਾਏ ਸਰੀਰ ਗਲੇ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਬੁਲੰਦਾ ਡਿੱਠੇ ਮੈਂ ਹਾਂ ਮੈਂ ਦੂਜਾ ਪਾਏ ਨਾਨਕ ਗੁਰ ਸਰਣਾਈ ਉਬੇਰੇ ਸੱਚ ਮਨ ਸ਼ਬਦ ਧਿਆਏ ਜਗਤ ਬੁਲੰਦਾ ਸੱਚ ਮਨ ਸ਼ਬਦ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰ ਉੱਪਰ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਗੁਰਬਾਣੀ ਕਥਾ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੱਲਿਆਂ ਦੇ ਸ਼੍ਰੋਮਣੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਕਰਨ ਦਾ ਦਾਸ ਯਤਨ ਕਰੇ। ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਰੇ ਜਨ ਉਠਾ
धन गुरु अमरदास महाराज इस मनुख की हालत दसते ने जेड़ा मनुख मोह रूप उथारे दे थले दबिया होया है। उथारा एक रोग है, जदों साडा दिमाग कमजोर हो जाता है, साडा मेदा बीमारी का शिकार हो जाता है, तो सानू सुत्या पिया अपने शरीर उत्ते भार लगन लग पैंदा है। और कई वारी ते मनुख बरड़ाउण भी लग पैंदे ने, चीकां भी मारन लग पैंदे ने, शरीर हिलदा नहीं है, बाहां हिलदियां नहीं है। ये मानसिक रोग है ते मेदे की बीमारी है। कई सज्जन इनू फिर पखंड दे विच लै जांदे ने ते सियाणियां कोल जांदे ने। सियाणे समझदे ना तुसी, जिहड़े पुछना दिंदे ने भी तेरे ते फलाने फकर दा पहरा वा, वो तेरी छाती ते चढ़दा वा तां तेरे ते भार पैंदा है, तेरे उत्ते फलानी रूह का भार आउंदा है। पर विद्वानां दी खोज मुताबक ये मेदे का रोग है जिस करके शरीर उत्ते भार पैंदा है। इसे तरह सतगुरु जी इनू दृष्टांत बना के बड़ा सुंदर दसते ने कि यह जिहड़ा मनुख है ये मोह रूपी उथारे थले दबिया होया, मोह रूपी भार थले दबिया होया, सारी उम्र इसकी मोह दे विच ही लंघ जाती है, संसार दे कार करदे आ लंघ जाती है, ते अग्ञानता दी नींद विच सुत्या इहदी उम्र बतीत हो जाती, सुत्या गई विहाए। गुरबाणी इस गल उत्ते बहुत जोर दिंदी है कि भाई साहब भाई गुरदास साहब जी का सुंदर शब्द है कि जैसे घर लागे आग जाग, कूआ खोद्यो चाहे कारज ना सिद्ध होए रोए पछताइए। जैसे तो संग्राम समय सीख्यो चाहे वीर विद्या, अनिथा उदम जैत पदवी ना पाईए। जैसे निस सोवत संगाती चले जात, पाछे भोर पए भार बांध चले कत जाइए। तैसे माया अंध तंद तो विहाए जाए, अंतकाल कैसे हर नाम ले बुलाइए। जिवें घर नूं अग लग जावे तां चाहीदा ते इह सी कि पहलां ही प्रबंध करदा, पर अग लगण तो बाद प्रबंध कीता उह की जे खूह पुटना चाहे ते हुण किसे काम नहीं आउणा। चाहीदी सी पहलां ही वीर विद्या सिखणी, शस्त्र विद्या सिखणी, पर हुण जदों सिर ते दुश्मन आण के बह गया है तो मारन वास्ते तैयार है, ये कवे कि मैनू तू टाइम दे, मैं हुण गदके बाजी सिख लां, पटे बाजी सिख लां, तां कहिंदे हुण कोई फायदा नहीं, कोई लाभ नहीं। इदां भाई साहब दृष्टांत दे के कहिंदे ने चाहीदा सी कि मरन तो पहलां पहलां जिन्ना चिर इस शरीर दे विच सवास सी, वाहिगुरू जी का सिमरन करदा, परोपकार करदा, सतसंगत करदा, पर वो तो कीती नहीं, उम्र तो इसे तरह ही लंघा दिती। हुण जदों मौत सिर ते आण के खलोगी है भी चल, ते मौत नूं कवे कि मैनू कुछ टाइम दो, मैं हुण बंदगी कर लां, भगती कर लां, तां मारे कहिंदे किसे काम नहीं है। तां अग्ञानता दे विच बंदे दी जिहड़ी उम्र है, बेसमझपुणे विच इसे तरह ही मारे कहिंदे ने लंघ जाती है।
सतगुरु का शब्द सुनना जागे, अंदर ना उपजे चाओ।
सतगुरु जी का उपदेश सुन के, सिख्या सुन के इस नूं जागना चाहिदा सी, भाव परमेश्वर की भगती करनी चाहिदी सी, ਪਰ ਉਪਕਾਰ ਕਰਨਾ ਚਾਹੀਦਾ ਸੀ, ਦਾਨ ਪੁੰਨ ਕਰਨਾ ਚਾਹੀਦਾ ਸੀ, ਭਲਾ ਕਰਨਾ ਚਾਹੀਦਾ ਸੀ। ਪਰ ਗੁਰੂ ਦੀ ਸਿੱਖਿਆ ਸੁਣ ਕੇ ਇਹਦੇ ਉੱਤੇ ਬਿਲਕੁਲ ਅਸਰ ਨਹੀਂ ਹੋਇਆ। ਰੁਪਈਏ ਜਿੰਨਾ ਵੀ ਇਹਦੇ 'ਤੇ ਅਸਰ ਨਹੀਂ ਪਿਆ ਕਿ ਗੁਰਬਾਣੀ ਕੀ ਕਹਿੰਦੀ ਹੈ, ਸਗੋਂ ਮਖੌਲ ਕਰ ਛੱਡਿਆ, ਠੱਠਾ ਕਰ ਛੱਡਿਆ, ਕੁਤਰਕਾਂ ਕਰ ਛੱਡੀਆਂ। ਤਰਕਾਂ ਵੀ ਨਹੀਂ, ਕੁਤਰਕਾਂ ਕਰ ਛੱਡੀਆਂ। ਗੁਰੂ ਦੇ ਉਪਦੇਸ਼ ਦਾ ਬਿਲਕੁਲ ਅਸਰ ਨਹੀਂ ਹੋਇਆ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ, ਭਗਤੀ ਕਰਨ ਦਾ ਚਾਅ ਨਹੀਂ ਪੈਦਾ ਹੋਇਆ, ਗੁਰਦੁਆਰੇ ਜਾਣ ਦਾ ਚਾਅ ਹੀ ਨਹੀਂ ਪੈਦਾ ਹੋਇਆ, ਅੰਮ੍ਰਿਤ ਛਕਣ ਦਾ ਚਾਅ ਹੀ ਨਹੀਂ ਪੈਦਾ ਹੋਇਆ। ਸਾਰੀ ਉਮਰ ਇਸੇ ਤਰ੍ਹਾਂ ਹੀ ਇਸ ਸੱਜਣ ਦੀ ਲੰਘ ਗਈ। ਇੱਕ ਸੱਜਣ ਨਾਮ ਜਪਣ ਵਾਲਿਆਂ ਨੂੰ ਨਾ ਬੜਾ ਕਿੰਤੂ ਪਰੰਤੂ ਕਰਦਾ ਹੈ। ਉਹਨੇ ਇੱਕ ਸਲੋਕ ਚੇਤੇ ਕਰ ਲਿਆ, ਆਪ ਜੀ ਨੇ ਵੀ ਸੁਣਿਆ ਹੋਊਗਾ, ਵੀ ਮਾਲਾ ਫਿਰਤੀ ਹਾਥ ਮੈਂ, ਜੀਭ ਫਿਰੇ ਮੁਖ ਮਾਹੇ, ਠੌਰ ਠੌਰ ਮਨੂਆ ਫਿਰੇ ਯਹ ਤੋ ਸਿਮਰਨ ਨਾ ਹੈ। ਵੀ ਮਾਲਾ ਜਿਹੜੀ ਹੈ ਉਹ ਹੱਥ 'ਚ ਫਿਰਦੀ ਹੈ। ਹੁਣ ਜਿੱਦਾਂ ਮਾਲਾ ਘੁੰਮੀ ਜਾਂਦੀ ਹੈ ਨਾ, ਘੁੰਮੀ ਜਾਂਦੀ ਹੈ, ਇਸੇ ਤਰ੍ਹਾਂ ਜ਼ਬਾਨ ਘੁੰਮੀ ਜਾਂਦੀ, ਇਸੇ ਤਰ੍ਹਾਂ ਮਨ ਘੁੰਮੀ ਜਾਂਦਾ ਹੈ। ਇਹ ਤਾਂ ਸਿਮਰਨ ਨਹੀਂ ਨਾ। ਹੁਣ ਇਹ ਗੱਲ ਤੇ ਬਹੁਤ ਸੋਹਣੀ ਆ, ਪਰ ਇੱਥੇ ਉਹਨਾਂ ਕਿਹਾ ਵੀ ਇਹ ਸਿਮਰਨ ਨਹੀਂ ਆ। ਇੱਥੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਇਹ ਨਾਮ ਜਪ ਨਹੀਂ ਆ, ਇੱਥੇ ਸਿਰਫ ਇੰਨਾ ਕਿਹਾ ਵੀ ਸਿਮਰਨ ਨਹੀਂ। ਸਿਮਰਨ ਤੇ ਨਾਮ ਜਪ ਦੇ ਵਿੱਚ ਫਰਕ ਹੁੰਦਾ ਹੈ। ਨਾਮ ਜਪ ਹੁੰਦਾ ਜਿਹੜਾ ਤੁਸੀਂ ਜ਼ਬਾਨ ਦੇ ਨਾਲ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰਨ ਉਹ ਹੁੰਦਾ ਜਦੋਂ ਮਨ ਵੀ ਟਿਕ ਜੇ, ਇੰਨਾ ਕੁ ਫਰਕ ਹੁੰਦਾ ਹੈ ਨਾਮ ਜਪ ਤੇ ਸਿਮਰਨ ਦੇ ਵਿੱਚ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਉਹਨਾਂ ਦੀ ਘਟਨਾ ਮੈਨੂੰ ਯਾਦ ਆ ਗਈ, ਨਾਮ ਜਪ ਤੇ ਸਿਮਰਨ। ਉਹ ਜਦੋਂ ਆਰਮੀ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਛੱਡੀ ਤਾਂ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ, ਵਿਰਾਗ ਦੀ ਸੱਟ ਵੱਜੀ। ਪਿਤਾ ਨਾਲ ਪਿਆਰ ਬੜਾ ਸੀ, ਮੋਹ ਬੜਾ ਸੀ, ਤਾਂ ਉਹ ਵਿਰਾਗ ਦੀ ਸੱਟ ਵੱਜੀ ਕਿ ਇਹ ਦੁਨੀਆ 4 ਦਿਨਾਂ ਦਾ ਮੇਲਾ ਹੈ, ਫਰੀਦਾ ਕਿੱਥੇ ਤੈਂਡੇ ਮਾਪਿਓ, ਜਿੰਨੀ ਤੂੰ ਜਣੇ ਹੋ। ਐਸੀ ਸੱਟ ਵੱਜੀ ਕਿ ਘਰੇ ਨਹੀਂ ਗਏ। ਚਿੱਠੀ ਪੜ੍ਹਦਿਆਂ ਵਿਰਾਗ ਹੋ ਗਿਆ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚਲੇ ਗਏ। ਉੱਥੇ ਤਕਰੀਬਨ 1,00,000 ਪਾਠ ਜਪਜੀ ਸਾਹਿਬ ਦਾ ਕੀਤਾ। ਸ਼ਾਇਦ ਗੁਰੂ ਘਰ ਦਾ ਨਾਮ ਹੈ ਨਗੀਨਾ ਘਾਟ, ਤੇ 25,000 ਪਾਠ ਜਪਜੀ ਸਾਹਿਬ ਦਾ ਗੁਰਦੁਆਰਾ ਸ਼ਿਕਾਰ ਘਾਟ ਇੱਧਰ ਵਾਲੇ ਗੁਰੂ ਘਰਾਂ ਵਿੱਚ ਕੀਤਾ। ਹੁਣ ਜਦੋਂ ਉਹ ਸਿਮਰਨ ਕਰਨ ਤਾਂ ਸਿਮਰਨ ਕਰਦਿਆਂ ਉਹਨਾਂ ਦਾ ਧਿਆਨ ਨਾ ਵਾਰੀ ਵਾਰੀ ਝਾੜੀਆਂ ਵੱਲ ਜਾਵੇ, ਗੋਦਾਵਰੀ ਦਾ ਕੰਢਾ ਝਾੜੀਆਂ। 15 ਦਿਨੀ ਫਿਰ ਧਿਆਨ ਉਹਨਾਂ ਦਾ ਝਾੜੀਆਂ ਵੱਲ ਜਾਵੇ। ਅਖੀਰ ਗੱਲ ਕੀ ਸੀ ਕਿ ਜਦੋਂ ਉਹ ਤੁਰੇ ਨਾ ਉੱਥੋਂ ਆਰਮੀ ਚੋਂ, ਉਹਨਾਂ ਦੇ ਕਿਸੇ ਨਾਲ ਦੇ ਸੱਜਣ ਨੇ ਉਹਨਾਂ ਨੂੰ ਕੁਝ ਰੁਪਈਏ ਦਿੱਤੇ, ਆਹ ਲੈ ਜਾਓ, ਰਸਤੇ ਵਿੱਚ ਕੰਮ ਆਉਣਗੇ, ਪੈਸਾ ਚੰਗਾ ਹੁੰਦਾ, ਕਿਉਂ ਮਾਇਆ ਕੀ ਆ ਗੁਜ਼ਰਾਨ, ਇਹ ਕੰਮ ਆਵੇਗੀ। ਉਹਨੂੰ ਕੱਪੜੇ 'ਚ ਵਲੇਟ ਕੇ ਤੇ ਝਾੜੀਆਂ 'ਚ ਰੱਖਦਾ ਵੀ ਕਿਤੇ ਲੋੜ ਪਊਗੀ ਤੇ ਵਰਤ ਲਾਂਗੇ, ਸਰੀਰ ਢਿੱਲਾ ਹੋ ਜਾਂਦਾ ਹੈ, ਮੱਠਾ ਹੋ ਜਾਂਦਾ ਹੈ, ਹੋਰ ਬੜੀਆਂ ਲੋੜਾਂ ਨੇ ਸਰੀਰ ਦੀਆਂ। ਪਰ ਜਦੋਂ ਹੁਣ ਪਾਠ ਕਰਨ ਬਹਿਣ ਤੇ ਮਨ ਮੁੜ ਮੁੜ ਕੇ ਝਾੜੀਆਂ ਵੱਲ ਜਾਵੇ, ਕਿਸੇ ਨੇ ਕੱਢ ਨਾ ਲਏ ਹੋਣ, ਕਿਸੇ ਨੇ ਚੁੱਕ ਨਾ ਲਏ ਹੋਣ, 10-15 ਦਿਨੀ ਫਿਰ ਉੱਧਰ ਨੂੰ। ਅਖੀਰ ਇੱਕ ਦਿਨ ਫੈਸਲਾ ਕਰ ਲਿਆ ਕਿ ਇੱਦਾਂ ਤੇ ਭਗਤੀ ਨਹੀਂ ਹੋਣੀ। ਉਹ ਚੁੱਕ ਕੇ ਪੈਸੇ ਜਿਹੜੇ ਸੀ ਗੋਦਾਵਰੀ 'ਚ ਵਗਾ ਮਾਰੇ ਸਾਰੇ, ਤੇ ਹੱਸ ਕੇ ਕਹਿਣ ਲੱਗੇ, ਸਿਆਪਾ ਨਿਬੜਿਆ, ਤੇ ਫਿਰ ਚੌਂਕੜਾ ਮਾਰ ਕੇ ਜਪਜੀ ਸਾਹਿਬ ਦੇ ਅਭਿਆਸ 'ਚ ਬਹਿ ਗਿਆ। ਸਿਮਰਨ ਕੀ ਹੈ? ਜਦੋਂ ਸਾਡਾ ਮਨ ਬਿਲਕੁਲ ਦੌੜਨੋਂ ਹਟ ਜਾਵੇ। ਨਾਮ ਜਪ ਕੀ ਹੈ? ਮਨ ਭਾਵੇਂ ਆਸੇ ਪਾਸੇ ਭੱਜਾ ਫਿਰਦਾ ਹੈ ਪਰ ਜਿਹੜੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਉਹ ਨਿਸਫਲ ਥੋੜ੍ਹੀ ਜਾਂਦੀ ਹੈ, ਉਹ ਵਿਅਰਥ ਥੋੜ੍ਹੀ ਜਾਂਦੀ ਹੈ। ਤਾਂ ਸਾਡੇ ਕੋਲ ਬੜੀਆਂ ਦਲੀਲਾਂ ਨੇ ਜਿਹੜੀਆਂ ਸਾਨੂੰ ਵਾਹਿਗੁਰੂ ਜੀ ਵੱਲੋਂ ਤੋੜ ਦਿੰਦੀਆਂ ਨੇ। ਹਾਲਾਂਕਿ ਇਸ ਸਲੋਕ ਦੇ ਵਿੱਚ ਕਿਹਾ ਵੀ ਸਿਮਰਨ ਨਹੀਂ ਆ, ਪਰ ਇਹ ਕਿਤੇ ਨਹੀਂ ਕਿਹਾ ਵੀ ਨਾਮ ਜਪ ਨਹੀਂ ਆ, ਇਹ ਕਿਤੇ ਨਹੀਂ ਕਿਹਾ ਵੀ ਤੇਰੀ ਜ਼ਬਾਨ ਸਫਲੀ ਨਹੀਂ ਹੁੰਦੀ। ਵਾਹਿਗੁਰੂ ਵਾਹਿਗੁਰੂ ਕਿਹਾ ਤੇਰੀ ਜ਼ਬਾਨ ਤੇ ਸਫਲੀ ਹੁੰਦੀ ਆ ਭਾਵੇਂ ਮਨ ਟਿਕੇ ਨਾ ਟਿਕੇ, ਇਹ ਤਾਂ ਵੱਖਰੀ ਗੱਲ ਹੈ। ਗਰੁੜ ਪੁਰਾਣ ਦੇ ਵਿੱਚ ਇੱਕ ਬੜਾ ਸੋਹਣਾ ਨਾ ਸੰਸਕ੍ਰਿਤ 'ਚ ਸਲੋਕ ਆਉਂਦਾ ਹੈ ਵੀ ਪਰਮਾਤਮਾ ਦਾ ਨਾਮ ਅੱਗ ਹੈ, ਅੱਗ ਨੂੰ ਤੁਸੀਂ ਜਿਹੜੇ ਮਰਜ਼ੀ ਪਾਸਿਓਂ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਪਿਆਰ ਨਾਲ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਗੁੱਸੇ ਹੋ ਕੇ ਹੱਥ ਪਾਓ, ਭਾਵੇਂ ਅੱਗ ਨੂੰ ਤੁਸੀਂ ਮਜਬੂਰ ਹੋ ਕੇ ਹੱਥ ਪਾਓ, ਅੱਗ ਦਾ ਕੰਮ ਕੀ ਹੈ? ਸਾੜਨਾ ਹੀ ਸਾੜਨਾ ਹੈ। ਉਹ ਕਹਿੰਦੇ ਨੇ ਹਰ ਹਰ ਹਤੀ ਪਾਪਾਨੀ ਦੁਸ਼ਟ ਚਿੱਤਾ ਹੀ ਅਪੀ ਸਿਮਰਤਾ ਅਨਿਸ਼ਟਿਆ ਵੀ ਸੰਪ੍ਰਸ਼ਟ ਦਾਹਤੀ ਏਵ ਹੀ ਪਾਵਕਾ। ਜਿਵੇਂ ਸੱਜਣਾ ਅੱਗ ਦਾ ਧਰਮ ਹੈ ਉਹਨੇ ਸਾੜਨਾ ਹੀ ਸਾੜਨਾ ਹੈ। ਵਾਹਿਗੁਰੂ ਦਾ ਨਾਮ ਭਾਵੇਂ ਜਪ ਪ੍ਰੇਮ ਨਾਲ, ਭਾਵੇਂ ਜਪ ਗੁੱਸੇ ਨਾਲ, ਭਾਵੇਂ ਜਪ ਪੈਸੇ ਲੈ ਕੇ, ਭਾਵੇਂ ਜਪ ਮਜਬੂਰੀ ਕਾਰਨ, ਇਹਦਾ ਕੰਮ ਹੈ ਇਹਨੇ ਤੇਰੇ ਮਾੜੇ ਔਗਣ ਸਾੜਨੇ ਹੀ ਸਾੜਦੇ। ਹੁਣ ਦੇਖੋ ਕਿੱਡਾ ਸੋਹਣਾ ਉਪਦੇਸ਼ ਹੈ, ਪਰ ਸਾਡੀਆਂ ਦਲੀਲਾਂ ਇੱਦਾਂ ਦੀਆਂ ਨੇ ਕਿ ਅਸੀਂ ਗੁਰੂ ਦੀ ਸਿੱਖਿਆ ਸੁਣ ਕੇ ਵੀ ਨਹੀਂ ਜਾਗਦੇ ਤੇ ਨਾਮ ਜਪਣ ਨੂੰ ਕੀ ਕਹਿ ਦਿੱਤਾ ਏ ਜੀ ਤੋਤਾ ਰਟਨ, ਇਹ ਤੇਜੀ ਆ ਵਾ ਇਹ ਤੇਜੀ ਆ। ਤਾਂ ਮਹਾਰਾਜ ਕਹਿੰਦੇ ਨੇ ਕਿ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਤੂੰ ਸੁਣ ਕੇ ਪੁਰਾਣ। ਰਾਤ ਦਿਨ ਕਥਾ ਵੀ ਸੁਣੀ ਪਰ ਕੋਈ ਅਸਰ ਹੀ ਨਹੀਂ, ਸਮਝਤ ਨਹਿ ਰੇ ਅਜਾਨ। ਇਸੇ ਤਰ੍ਹਾਂ ਪੇਖਤ ਚਾਖਤ ਕਹੀਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਸਭ ਕੁਝ ਅੱਖਾਂ ਨਾਲ ਦੇਖਿਆ ਤਾਂ ਵੀ ਅਸਰ ਨਹੀਂ ਪਿਆ, ਸਭ ਕੁਝ ਕੰਨਾਂ ਨਾਲ ਸੁਣਿਆ ਤਾਂ ਵੀ ਅਸਰ ਨਹੀਂ ਪਿਆ। ਤਾਂ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਸੁਣ ਕੇ ਇਹ ਜਾਗਿਆ ਨਹੀਂ। ਆ ਦੇਖੋ ਕੋਰੋਨਾ ਵਾਇਰਸ ਚੱਲਦਾ ਪਿਆ, ਮੋਹ ਦੇ ਵਿੱਚ ਉਮਰ ਲੰਘਾਈ ਨਾ। ਇੱਕ ਸੱਜਣ ਸੀ, ਬੜੀ ਮਿਹਨਤ ਕੀਤੀ, ਸਰਕਾਰੀ ਅਫਸਰ ਸੀ, ਜਲੰਧਰ ਦੀ ਗੱਲ ਹੈ ਜੀ, ਬੜੀ ਵੱਡੀ ਪੋਸਟ, ਬੱਚੇ ਇੱਥੋਂ ਤੱਕ ਅਮੈਰੀਕਾ ਕਨੇਡਾ ਤੱਕ ਸੈਟਲ ਕੀਤੇ, ਪਰ ਉੱਧਰੋਂ ਆ ਬਿਮਾਰੀ ਆ ਗਈ ਕੋਰੋਨਾ, ਉਹਨਾਂ ਦੀ ਡੈਥ ਹੋ ਗਈ। ਹੁਣ ਜਿਸ ਪਰਿਵਾਰ ਦੀ ਖਾਤਰ ਉਹਨਾਂ ਨੇ ਮਿਹਨਤ ਕੀਤੀ ਸੀ, ਉਹ ਪਰਿਵਾਰ ਦਾ ਫੋਨ ਆਉਂਦਾ ਹੈ ਕਿ ਭਾਈ ਸਾਹਿਬ ਤੁਹਾਡੇ ਨਾਲ ਪਿਤਾ ਜੀ ਦਾ ਬਹੁਤ ਪ੍ਰੇਮ ਸੀ, ਇੱਕ ਰਿਕੁਐਸਟ ਹੈ। ਅੱਗੇ ਉਹ ਭਾਈ ਸਾਹਿਬ ਕਹਿੰਦੇ ਦੱਸੋ ਕਿਹੜੀ, ਕੀ ਤੁਸੀਂ ਸਾਡੇ ਪਿਤਾ ਜੀ ਦਾ ਸੰਸਕਾਰ ਕਰਵਾ ਸਕਦੇ ਹੋ, ਸਾਡੇ ਤੋਂ ਆਇਆ ਨਹੀਂ ਜਾਣਾ, ਇੰਨਾ ਡਰ ਕਰੋਨਾ ਦਾ। ਜਿਸ ਪਿਓ ਨੇ ਸੈਟਲ ਕੀਤੇ ਸਾਰੀ ਉਮਰ, ਜਿਸ ਪਿਓ ਨੇ ਬੱਚਿਆਂ ਖਾਤਰ ਲਾਈ, ਉਹ ਅੱਜ ਮੌਤ ਤੋਂ ਇੰਨੇ ਡਰ ਗਏ ਨੇ ਕਿ ਪਿਓ ਵੀ ਪਿਓ ਨਹੀਂ ਲੱਗਦਾ ਪਿਆ, ਪਿਓ ਵੀ ਮੌਤ ਲੱਗਦਾ ਪਿਆ ਹੈ। ਚਲੋ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਹੁਣ ਜਦੋਂ ਸੰਸਕਾਰ ਹੋ ਗਿਆ ਤੇ ਜਿਹੜੇ ਫੁੱਲ ਨੇ ਅਸਥੀਆਂ ਨੇ, ਅਸਥੀਆਂ ਦੇ ਵਿੱਚ ਕੋਰੋਨਾ ਤਾਂ ਨਹੀਂ ਨਾ ਸੜ ਗਿਆ ਸਰੀਰ, ਉਹ ਅਸਥੀਆਂ ਪਾਉਣ ਵੀ ਨਹੀਂ ਗਏ ਕਿਤੇ, ਅਸਥੀਆਂ ਹੱਡੀਆਂ ਦੇ ਵਿੱਚੋਂ ਹੀ ਨਾ ਸਾਨੂੰ ਕੋਰੋਨਾ ਚਿੰਬੜ ਜੇ। ਤਾਂ ਮਹਾਰਾਜ ਪੰਚਮ ਗੁਰਦੇਵ ਕੀ ਕਹਿੰਦੇ ਨੇ, ਪੇਖਤ ਚਾਖਤ ਕਹੀਏ ਤੰਦਾ, ਤੂੰ ਸਭ ਕੁਝ ਅੱਖਾਂ ਨਾਲ ਵੇਖਿਆ ਪਰ ਫਿਰ ਵੀ ਤੇਰੇ ਤੇ ਅਸਰ ਨਹੀਂ ਹੋ ਰਿਹਾ, ਤੂੰ ਸਭ ਕੁਝ ਕੰਨਾਂ ਨਾਲ ਸੁਣਿਆ ਪਰ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ, ਤਾਂ ਮਹਾਰੇ ਕਹਿੰਦੇ ਗੁਰੂ ਦਾ ਸ਼ਬਦ ਸੁਣ ਕੇ ਇਹ ਸੱਜਣ ਜਾਗਿਆ ਨਹੀਂ, ਇਹਦੇ ਅੰਦਰ ਪ੍ਰੇਮ ਭਗਤੀ ਵਾਹਿਗੁਰੂ ਦੇ ਸਿਮਰਨ ਦਾ ਚਾਅ ਨਹੀਂ ਪੈਦਾ ਹੋਇਆ, ਗੁਰੂ ਦੇ ਸ਼ਬਦ ਦਾ ਇਹਦੇ ਉੱਤੇ ਅਸਰ ਹੀ ਨਹੀਂ ਹੋਇਆ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਨਾ ਕਈ ਬੜੀਆਂ ਸੋਹਣੀਆਂ ਗੱਲਾਂ ਆਉਂਦੀਆਂ ਤੇ ਮਹਾਰਾਜ ਕਹਿੰਦੇ ਸਾਂਝ ਕਰੀਜੇ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕੱਲ ਦਾਸ ਪੜ੍ਹਦਾ ਪਿਆ ਸੀ, ਇੱਕ ਸਲੋਕ ਆਇਆ ਕਿ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵੱਸਦਾ ਕਿਉਂ ਨਹੀਂ ਆ, ਇੰਨਾ ਚਿਰ ਹੋ ਗਿਆ, ਗੁਰੂ ਦਾ ਸ਼ਬਦ ਮੇਰਾ ਜੀਵਨ ਕਿਉਂ ਨਹੀਂ ਬਦਲਦਾ। ਭਗਤ ਧੰਨੇ ਵਰਗੇ ਤੇ ਏਦਾਂ ਦੇ ਹੋਏ ਵੀ ਇੱਕੇ ਵਾਰੀ ਜੀਵਨ ਪਲਟ ਗਏ, ਭਾਈ ਵਿਧੀ ਚੰਦ ਸਾਹਿਬ ਇੱਕੇ ਵਾਰੀ ਜੀਵਨ ਪਲਟ ਗਿਆ, ਭਾਈ ਲੱਖੋ ਧਾੜ ਵੀ ਇੱਕੇ ਵਾਰੀ ਜੀਵਨ ਪਲਟ ਗਿਆ, ਪਰ ਮੈਨੂੰ ਇੰਨਾ ਚਿਰ ਹੋ ਗਿਆ ਪਰ ਮੇਰਾ ਜੀਵਨ ਕਿਉਂ ਨਹੀਂ ਪਲਟਦਾ ਪਿਆ। ਉੱਥੇ ਇੱਕ ਸਲੋਕ ਆਇਆ, ਉਹਦੇ ਵਿੱਚ ਉਹ ਬਹੁਤ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਨੇ ਵਿਸ਼ਿਆ ਸਗਤੀ ਮਾਨਸਤ ਮੇਅਸਤ ਸੰਸ਼ਿਆ ਬ੍ਰਹਮ ਚਤਵਾਰਾ ਪ੍ਰਤੀ ਬੰਦਾ ਸਿਉ ਗਿਆਨ ਆਦਿ ਆ ਦ੍ਰਿੜ ਅਸਿਆ ਹੇਤਵਾ। ਉਹ ਕਹਿੰਦੇ ਸੱਜਣਾ ਚਾਰ ਚੀਜ਼ਾਂ ਨੇ ਜਿਹੜੀਆਂ ਦਿਲ ਵਿੱਚ ਰੱਬ ਦੀ ਸਿੱਖਿਆ ਬਹਿਣ ਨਹੀਂ ਦਿੰਦੀ। ਪਹਿਲੀ ਕੀ ਆ? ਵਿਸ਼ਿਆ ਸ਼ਕਤੀ, ਮਾੜੇ ਬੰਨੇ ਦੀ ਖਿੱਚ, ਨੰਬਰ ਇੱਕ। ਦੂਸਰੀ ਕੀ ਆ? ਮਾਨਸਤ, ਗੁਰਬਾਣੀ ਤੇ ਸ਼ੰਕਾ ਵੀ ਗੁਰਬਾਣੀ ਸੱਚ ਕਹਿੰਦੀ ਹੈ, ਇਹ ਹੋਊਗਾ। ਤੀਸਰੀ ਕੀ ਆ? ਪਰਮੇਅਸਤ ਵੀ ਜਿਹੜਾ ਗੁਰਬਾਣੀ ਵਿੱਚ ਰੱਬ ਦਾ ਜ਼ਿਕਰ ਕੀਤਾ ਉਹ ਰੱਬ ਹੈਗਾ ਵਾ। ਤੇ ਚੌਥਾ ਕੀ ਆ? ਕਹਿੰਦੇ ਭਰਮ। ਭਰਮ ਦਾ ਮਤਲਬ ਵਿਪਰਿਆ ਗਿਆਨ ਮੈਨੇ, ਜਿਵੇਂ ਸੰਸਾਰ ਇੱਕ ਦਿਨ ਖਤਮ ਹੋਣਾ ਪਰ ਅਸੀਂ ਇਹਨੂੰ ਸੱਚਾ ਮੰਨ ਬੈਠੇ, ਜਿਵੇਂ ਅੰਮ੍ਰਿਤ ਨਾਮ ਮਿੱਠਾ ਸੀ ਪਰ ਸਾਨੂੰ ਨਾਮ ਜਪਣਾ ਕੌੜਾ ਲੱਗਦਾ ਹੈ, ਉਲਟ ਗੱਲ। ਇਹ ਚਾਰ ਚੀਜ਼ਾਂ ਜਿੰਨਾ ਚਿਰ ਕਿਸੇ ਦੇ ਦਿਲ 'ਚ ਬੈਠੀਆਂ ਨੇ, ਫਿਰ ਬੇਨਤੀ ਕਰਾਂ, ਵਿਸ਼ਿਆ ਸਕਤੀ ਮਾਨਸਤ ਮੇਅਸਤ ਸੰਸ਼ਿਆ ਬ੍ਰਹਮ ਚਤਵਾਰਾ ਪ੍ਰਤੀਬੰਧਾ। ਪ੍ਰਤੀਬੰਧ ਕਹਿੰਦੇ ਰੁਕਾਵਟ ਨੂੰ, ਚਤਵਾਰ ਕਹਿੰਦੇ ਚਾਰਾਂ ਨੂੰ। ਚਤਵਾਰਾ ਪ੍ਰਤੀਬੰਧਾ ਸੂ, ਇਹ ਚਾਰ ਪ੍ਰਤੀਬੰਧ ਨੇ। ਗਿਆਨ ਆਦਿ ਆ ਦ੍ਰਿੜ ਅਸਿਆ ਹੇਤਵਾ, ਇਹ ਗਿਆਨ ਨੂੰ ਪੱਕਾ ਨਹੀਂ ਹੋਣ ਦੇਣਗੇ, ਇਹ ਸਿੱਖਿਆ ਨੂੰ ਹਿਰਦੇ ਵਿੱਚ ਨਹੀਂ ਵਸਣ ਦਿੰਦੇ।
ਸਰੀਰ ਜਲੋ ਗੁਣ ਬਾਹੁਰਾ ਜੋ ਗੁਰ ਕਾਰ ਨਾ ਕਮਾਏ।
ਇਸ ਸਰੀਰ ਨੇ ਸ਼ੁਭ ਗੁਣ ਨਹੀਂ ਗ੍ਰਹਿਣ ਕੀਤਾ। ਸ਼ੁਭ ਗੁਣ ਕੀ ਨੇ? ਸਤ, ਸੰਤੋਖ, ਦਇਆ, ਧਰਮ ਆਦਿ, ਅਤੇ ਗੁਰੂ ਦੀ ਕਾਰ, ਗੁਰੂ ਦੀ ਸੇਵਾ ਜਿਸ ਸਰੀਰ ਨੇ ਨਹੀਂ ਕੀਤੀ, ਜਿਸ ਸਰੀਰ ਨੇ ਸੰਗਤ ਦੀ ਸੇਵਾ ਨਹੀਂ ਕੀਤੀ, ਉਹ ਸਰੀਰ ਰੱਖ ਕੇ ਕੀ ਕਰਨਾ ਹੈ? ਉਹ ਸਰੀਰ ਤੇ ਮਹਾਰਾਜ ਕਹਿੰਦੇ ਨੇ ਸੜ ਜਾਣਾ ਚਾਹੀਦਾ ਹੈ।
ਜਗਤ ਜਲੰਦਾ ਦੇਖੋ ਮੈਂ ਹਾਂ ਮੈਂ ਦੂਜੇ ਪਾਏ।
ਐਸੇ ਵੀ ਇਹ ਜਿਹੜਾ ਸੰਸਾਰ ਹੈ ਇਹ ਹਉਮੈ ਵਿੱਚ ਤੇ ਦੂਜੇ ਭਾਅ ਦਵੈਤ ਵਿੱਚ, ਪਰਮਾਤਮਾ ਨੂੰ ਛੱਡ ਕੇ ਜਿਹੜਾ ਦੂਜੇ ਤੇ ਭਰੋਸਾ ਕਰਨਾ, ਦੂਜੇ ਦੀ ਅਹਿਮੀਅਤ ਜ਼ਿੰਦਗੀ 'ਚ ਰੱਖਣੀ ਹੈ, ਉਹ ਭਾਵੇਂ ਸੰਸਾਰ ਹੈ, ਉਹ ਭਾਵੇਂ ਪੈਸਾ ਹੈ, ਕੋਈ ਵੀ ਦੂਜਾ ਹੈ, ਪਰਮਾਤਮਾ ਨੂੰ ਛੱਡ ਕੇ। ਇਹਦੇ ਵਿੱਚ ਇਹ ਸਾਰਾ ਸੰਸਾਰ ਮਹਾਰਾਜ ਕਹਿੰਦੇ ਮੈਂ ਸਰਦਾ ਦੇਖਿਆ ਹੈ, ਹਉਮੈ ਕਰਕੇ ਸਰਦੇ ਰਹਿੰਦੇ ਹਨ।
ਨਾਨਕ ਗੁਰ ਸਰਨਾਈ ਉਬੇਰੇ ਸੱਚ ਮਨ ਸ਼ਬਦ ਧਿਆਏ।
ਗੁਰੂ ਦੀ ਸ਼ਰਨ ਪੈਣਗੇ ਔਰ ਸੱਚੇ ਮਨ ਦੇ ਨਾਲ ਗੁਰੂ ਸਾਹਿਬ ਦੇ ਸ਼ਬਦ ਨੂੰ ਧਿਆਉਣਗੇ, ਤੇ ਉਹ ਗੁਰੂ ਕੇ ਸਿੱਖ ਹਉਮੈ ਦੀ ਅੱਗ ਤੇ ਦਵੈਤ ਭਾਵ ਦੇ ਵਿੱਚ ਸੜਨ ਤੋਂ ਬਚ ਜਾਣਗੇ। ਸਤਿਗੁਰੂ ਜੀ ਨੂੰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਇਹ ਹਉਮੈ ਕਿੱਦਾਂ ਮਰੇ ਜਿਸ ਹਉਮੈ ਵਿੱਚ ਸਾਰਾ ਸੰਸਾਰ ਸੜਦਾ ਰਹਿੰਦਾ? ਤਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰਕੇ ਜਵਾਬ ਦਿੰਦੇ ਹਨ।
ਮਹਲਾ ਤੀਜਾ ਸ਼ਬਦ ਰੱਤੇ ਖਾਉ ਮਹਿੰਗਾਈ ਸੁਭਾਵੰਤੀ ਨਾਰ।
ਜਿਹੜੀਆਂ ਜੀਵ ਰੂਪ ਇਸਤਰੀਆਂ ਮਹਾਤਮਾ ਰੂਪ ਸਖੀਆਂ, ਨਾਰ ਸ਼ਬਦ ਇਸਤਰੀਆਂ ਮਹਾਤਮਾ ਰੂਪ ਸਖੀਆਂ, ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਬਦ ਦੇ ਨਾਲ ਰੰਗ ਲਿਆ ਹੈ, ਉਹਨਾਂ ਦੇ ਅੰਦਰੋਂ ਹਉਮੈ ਜਿਹੜੀ ਹੈ ਉਹ ਚਲੇ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ, ਆਪ ਹੈਰਾਨ ਹੋਵੋਗੇ, ਆਸਾ ਜੀ ਦੀ ਵਾਰ ਦੇ ਵਿੱਚ ਸ਼ਬਦ ਆਉਂਦਾ ਪਿਆ ਸੀ, ਗੁਰਸਿੱਖਾਂ ਕੀ ਘਾਲ ਥਾਏ ਕੋਈ, ਜਿਨ ਹਰ ਨਾਮ ਧਿਆਵਾ। ਦਾਸ ਜਦੋਂ ਪਹੁੰਚਿਆ ਇੱਥੇ ਤਾਂ ਰਾਗੀ ਸਿੰਘ ਜੀ ਪੜ੍ਹਦੇ ਪਏ ਸੀ, ਗੁਰਸਿੱਖਾਂ ਕੀ ਘਾਲ ਥਾਏ ਕੋਈ। ਅੱਛਾ, ਜੇ ਸਵਾਲ ਕੀਤਾ ਜਾਵੇ ਗੁਰਸਿੱਖਾਂ ਦੀ ਕਿਉਂ, ਪਹਿਲਾਂ ਏਡੇ ਵੱਡੇ ਰਿਸ਼ੀ ਮੁਨੀ ਹੋਏ ਨੇ, ਉਹਨਾਂ ਇੰਨਾ ਤਪ ਕੀਤਾ, ਉਹਨਾਂ ਦੀ ਕਿਉਂ ਨਾ ਥਾਏ ਪਈ। ਉਹਨਾਂ ਵਰੀ ਤੇ ਆਪ ਜੀ ਨੇ ਕਹਿਤਾ ਵੀ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਹੀਂ ਭੁੱਲ ਜਾਤ ਜੇ ਜਿਉਂ ਕੁੰਚਰ। ਉਹਨਾਂ ਦੀ ਕਿਉਂ ਨਾ ਥਾਏ ਪਈ। ਤੁਸੀਂ ਹੈਰਾਨ ਹੋਵੋਗੇ, ਗੁਰਸਿੱਖ ਕਮਾਈ ਕਰੇ ਤੇ ਮਹਾਰਾਜ ਥਾਂ ਪਾਏਗਾ, ਪਰਮਾਤਮਾ ਪ੍ਰਵਾਨ ਕਰੇਗਾ। ਹੋਰ ਕੋਈ ਕਮਾਈ ਕਰੇ ਤੇ ਮਾਫ਼ ਕਰੇ, ਉਹ ਪਰਮਾਤਮਾ ਪ੍ਰਵਾਨ ਨਹੀਂ ਕਰੇਗਾ। ਆਪਾਂ ਰੋਜ਼ ਪੜ੍ਹਦੇ ਹਾਂ ਗੁਰਸਿੱਖਾਂ ਕੀ ਘਾਲ ਥਾਏ ਪਏ। ਇਹਦਾ ਜਵਾਬ ਸਾਨੂੰ ਸਤਿਗੁਰੂ ਨੇ ਦਿੱਤਾ ਹੈ ਕਿ ਗੁਰਸਿੱਖ ਦੇ ਵਿੱਚ ਇੱਕ ਫਰਕ ਹੈ, ਉਹ ਕਮਾਈ ਕਰਕੇ ਹਉਮੈ ਨਹੀਂ ਕਰਦਾ, ਉਹ ਕਮਾਈ ਕਰਕੇ ਹੱਥ ਜੋੜ ਕੇ ਕੀ ਕਹਿੰਦਾ ਹੈ ਕਿ ਮੇਰੇ ਸੱਚੇ ਪਾਤਸ਼ਾਹ, ਇਹ ਨਿਤਨੇਮ ਦੀ ਜਿਹੜੀ ਸੇਵਾ ਹੈ ਤੁਸੀਂ ਤਰਸ ਕਰਕੇ ਮੇਰੇ ਤੋਂ ਲਈ ਹੈ। ਉਹ ਇਹ ਨਹੀਂ ਕਹਿੰਦਾ ਵੀ ਮੈਂ ਨਿਤਨੇਮ ਕੀਤਾ, ਉਹ ਇਹ ਨਹੀਂ ਕਹਿੰਦਾ ਵੀ ਮੈਂ ਰੋਜ਼ ਆਪ ਜੀ ਦੀ ਕਥਾ ਸੁਣਦਾ, ਮੈਂ ਰੋਜ਼ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦਾ। ਗੁਰਸਿੱਖ ਦੀ ਭਾਵਨਾ ਕੀ ਹੈ? ਉਹ ਕਹਿੰਦਾ ਨਿਤਨੇਮ ਦੀ ਸੇਵਾ ਤੁਸੀਂ ਤਰਸ ਕਰਕੇ ਅੱਜ ਮੇਰੇ ਤੋਂ ਲਈ ਹੈ, ਨਹੀਂ ਤੇ ਕੋਈ ਏਡੀ ਗੱਲ ਨਹੀਂ ਆ। ਮਹਾਰਾਜ ਚਾਹੇ ਤੇ ਹੋਰ ਕਿਸੇ ਤੋਂ ਵੀ ਨਿਤਨੇਮ ਦੀ ਸੇਵਾ ਲੈ ਸਕਦਾ। ਤਾਂ ਗੁਰਸਿੱਖ ਨੂੰ ਮਹਾਰਾਜ ਨੇ ਇੱਕ ਗੁਣ ਦਿੱਤਾ ਹੈ, ਉਹ ਕੀ ਕਿ ਜੋ ਵੀ ਪਰਮਾਤਮਾ ਦੀ ਕਮਾਈ ਹੈ ਸੇਵਾ ਦੀ ਸਿਮਰਨ ਦੀ, ਇਹ ਪਰਮਾਤਮਾ ਆਪ ਹੀ ਤਰਸ ਕਰਕੇ ਕਰਾਉਂਦਾ ਹੈ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭੂ ਕਿਰਪਾ ਕਰੇ ਤੇ ਨਾਮ ਜਪਿਆ ਜਾਂਦਾ, ਪ੍ਰਭੂ ਕਿਰਪਾ ਕਰੇ ਤੇ ਗੁਰਦੁਆਰੇ ਹਾਜ਼ਰੀ ਭਰੀ ਜਾਂਦੀ, ਕੀਰਤਨ ਸੁਣਿਆ ਜਾਂਦਾ ਹੈ, ਕਥਾ ਸੁਣੀ ਜਾਂਦੀ ਹੈ ਤੇ ਹੱਥੀਂ ਸੇਵਾ ਜੇ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਹੁੰਦੀ। ਇਸ ਗੁਣ ਕਰਕੇ ਗੁਰਸਿੱਖਾਂ ਕੀ ਘਾਲ ਥਾਏ ਪਏ। ਗੁਰੂ ਕੇ ਸਿੱਖਾਂ ਦੀ ਘਾਲ ਵਾਹਿਗੁਰੂ ਪਰਮੇਸ਼ਰ ਥਾਂ ਪਾਉਂਦਾ ਹੈ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਜੀਵ ਰੂਪ ਮਹਾਤਮਾ ਰੂਪ ਸਖੀਆਂ ਨੇ ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲਿਆ ਹੈ, ਉਹਨਾਂ ਦੇ ਹਉਮੈ ਮਰ ਗਈ ਹੈ, ਉਹਨਾਂ ਨੂੰ ਪਤਾ ਵਾ ਕਿ ਇਹ ਕੰਮ ਪਰਮਾਤਮਾ ਹੀ ਕਰਾਵੇ ਤੇ ਹੋ ਸਕਦਾ ਹੈ। ਹਾਰੀ ਸਾਰੀ ਦੇ ਵਾਸਤੇ ਗੱਲ ਨਹੀਂ ਹੈ, ਜਿੱਥੇ ਮਾਲਕ ਤਰਸ ਕਰੇ ਮਿਹਰ ਕਰੇ। ਐਸੀਆਂ ਮਹਾਤਮਾ ਰੂਪ ਸਖੀਆਂ ਜਿਨ੍ਹਾਂ ਦੀ ਹਉਮੈ ਮਰ ਗਈ ਹੈ, ਉਹ ਸੋਭਾ ਵਾਲੀਆਂ ਹਨ।
ਫਿਰ ਕੈ ਭਾਣ ਸਦਾ ਚੱਲੇ ਤਾਂ ਬੰਨਿਆ ਸੀ ਗਾਰ।
ਉਹ ਵਾਹਿਗੁਰੂ ਜੀ ਪਤੀ ਪਰਮਾਤਮਾ ਦੇ ਭਾਣੇ ਵਿੱਚ, ਰਜ਼ਾ ਦੇ ਵਿੱਚ, ਹੁਕਮ ਦੇ ਵਿੱਚ ਹਮੇਸ਼ਾ ਚੱਲਦੀਆਂ ਨੇ। ਉਹਨਾਂ ਦਾ ਜਿਹੜਾ ਸ਼ਿੰਗਾਰ ਕੀਤਾ ਹੋਇਆ ਹੈ ਉਹ ਸਾਰਾ ਬਣ ਜਾਂਦਾ ਹੈ, ਸਫਲ ਹੁੰਦਾ ਹੈ। ਸ਼ਿੰਗਾਰ ਕਾਹਦਾ? ਸ਼ੁੱਭ ਗੁਣਾਂ ਦਾ। ਸ਼ਿੰਗਾਰ ਕਾਹਦਾ? ਜਪ ਤਪ ਦਾ। ਉਹਨਾਂ ਦਾ ਨਾਮ ਜਪਣਾ ਰੂਪ ਸ਼ਿੰਗਾਰ ਵੀ ਸਫਲ ਹੈ, ਉਹਨਾਂ ਦਾ ਸੇਵਾ ਰੂਪ ਸ਼ਿੰਗਾਰ ਵੀ ਸਫਲ ਹੈ, ਜਾਂ ਸ਼ੁੱਭ ਗੁਣਾਂ ਦਾ ਸ਼ਿੰਗਾਰ ਵੀ ਸਫਲ ਹੈ। ਆਪ ਹੈਰਾਨ ਹੋਵੋਗੇ, ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛਿਆ ਕਿ ਮਹਾਤਮਾ ਜੀ ਕਰਮ ਕਿਹਨੂੰ ਕਹਿੰਦੇ ਆ? ਵੈਸੇ ਧਾਰਮਿਕ ਗ੍ਰੰਥਾਂ ਵਿੱਚ ਤਿੰਨ ਚੀਜ਼ਾਂ ਨੂੰ ਕਰਮ ਕਿਹਾ ਗਿਆ ਹੈ, ਮਨ, ਬਾਣੀ ਤੇ ਸਰੀਰ ਨੂੰ। ਤੁਸੀਂ ਸਰੀਰ ਨਾਲ ਜੋ ਕਰੋ ਉਹ ਕਰਮ ਹੈ। ਅੱਛਾ, ਸਰੀਰ ਨਾਲ ਨਾ ਵੀ ਕਰੋ, ਮਨ ਨਾਲ ਵੀ ਜੇ ਤੁਸੀਂ ਸੋਚਦੇ ਹੋ ਉਹ ਵੀ ਕਰਮ ਹੈ, ਤੇ ਜ਼ਬਾਨ ਨਾਲ ਜੋ ਕਰਦੇ ਹੋ ਉਹ ਵੀ ਕਰਮ ਹੈ। ਤਿੰਨ ਚੀਜ਼ਾਂ ਕਰਮ ਦੇ ਵਿੱਚ ਆਉਂਦੀਆਂ ਨੇ, ਮਨ, ਬਾਣੀ ਤੇ ਸਰੀਰ, ਜਿਹਨੂੰ ਗੁਰਬਾਣੀ ਵੀ ਕਹਿੰਦੀ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਕਿਸੇ ਦਾ ਬੁਰਾ ਨਾ ਸੋਚੋ। ਮਹਾਤਮਾ ਕਹਿੰਦੇ, ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ, ਗੱਲ ਸੌਖੀ ਸਮਝ ਪੈ ਜੇ। ਉਹ ਕਹਿਣ ਲੱਗੇ ਕਿ ਕੋਈ ਬਾਦਸ਼ਾਹ ਸੀ, ਹਾਥੀ ਤੇ ਸਵਾਰ ਬਾਜ਼ਾਰ ਵਿੱਚ ਦੀ ਲੰਘਿਆ, ਚੰਦਨ ਦੀ ਲੱਕੜ ਵਾਲੇ ਸੱਜਣ ਦੀ ਦੁਕਾਨ ਤੇ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਪਤਾ ਨਹੀਂ ਕਿਉਂ ਮੇਰੇ ਮਨ 'ਚ ਆਉਂਦੀ ਆ, ਜਿਹੜਾ ਚੰਦਨ ਦੀ ਲੱਕੜ ਵਾਲਾ ਨਾ, ਇਹਨੂੰ ਮੈਂ ਕਤਲ ਕਰਦਾ, ਇਹਨੂੰ ਮੈਂ ਫਾਂਸੀ ਦੇ ਦਾਂ। ਬਾਦਸ਼ਾਹ ਲੋਕ ਨੇ, ਕੌਣ ਪੁੱਛ ਸਕਦਾ ਹੈ, ਕੌਣ ਇਹਨਾਂ ਨੂੰ ਸਮਝਾ ਸਕਦਾ ਹੈ? ਹੋਮੇ ਬੜੀ ਵੱਡੀ ਹੁੰਦੀ, ਜਿੱਡੀ ਵੱਡੀ ਪਦਵੀ ਉੱਡੀ ਵੱਡੀ ਹੋਮੇ ਹੁੰਦੀ। ਹੋਇਆ ਕਿ ਵਜ਼ੀਰ ਅਜੇ ਪੁੱਛਣ ਲੱਗਾ ਸੀ ਵੀ ਸਰਕਾਰ, ਬਾਦਸ਼ਾਹ ਸਲਾਮਤ, ਕਿਉਂ ਇੰਨੇ ਚਿਰ ਨੂੰ ਉਹਦਾ ਹਾਥੀ ਅੱਗੇ ਲੰਘ ਗਿਆ? ਚਲੋ, ਵਜ਼ੀਰ ਨੇ ਆਮ ਲੋਕਾਂ ਵਾਲੇ ਕੱਪੜੇ ਪਾ ਕੇ, ਗਰੀਬਾਂ ਵਾਲੇ ਕੱਪੜੇ ਪਾ ਕੇ ਚੰਦਨ ਦੀ ਦੁਕਾਨ ਤੇ ਗਿਆ ਤੇ ਉਹਨੂੰ ਗੱਲੀ ਬਾਤੀ ਪੁੱਛਦਿਆਂ ਪੁੱਛਦਿਆਂ ਪੁੱਛਿਆ, ਤੇਰਾ ਕੰਮ ਕਿੱਦਾਂ ਦਾ ਚੱਲਦਾ? ਕਹਿੰਦਾ, ਬੁਰਾ ਹਾਲ, ਇਸ ਦੇਸ਼ ਵਿੱਚ ਇੱਕ ਹੀ ਚੰਦਨ ਦੀ ਦੁਕਾਨ ਹੈ, ਚੰਦਨ ਵਿਕਦੀ ਨਹੀਂ। ਆਉਂਦੇ ਨੇ, ਖੁਸ਼ਬੂ ਲੈਂਦੇ ਨੇ, ਪ੍ਰਸ਼ੰਸਾ ਕਰਦੇ, ਪਰ ਖਰੀਦਦਾ ਕੋਈ ਨਹੀਂ। ਉਸਤਤ ਬੜੀ ਕਰਦੇ ਨੇ, ਪਰ ਜਾਂਦਾ ਕੋਈ ਨਹੀਂ ਲੈ ਕੇ। ਵਜ਼ੀਰ ਕਹਿੰਦਾ, ਫਿਰ ਤੇਰਾ ਗੁਜ਼ਾਰਾ? ਕਹਿੰਦਾ, ਉਹਨੂੰ ਨਹੀਂ ਪਤਾ ਵੀ ਇਹ ਵਜ਼ੀਰ ਆ। ਕਹਿੰਦਾ, ਜੇ ਕਿਤੇ ਇਸ ਦੇਸ਼ ਦਾ ਬਾਦਸ਼ਾਹ ਮਰ ਜਾਵੇ ਨਾ, ਤੇ ਘੱਟੋ ਘੱਟ ਮੇਰੀ ਕੁਇੰਟਲ ਚੰਦਨ ਤੇ ਪਊਗੀ ਨਾ ਉਹਦੇ ਉੱਤੇ, ਤੇ ਮੈਂ ਆਪਣੇ ਗਰੀਬੀ ਦੇ ਦਿਨ ਸੌਖੇ ਕੱਟ ਲਊਂਗਾ। ਦੇਖ ਲਓ, ਕਈ ਵਾਰੀ ਮਰਨਾ ਵੀ ਮੰਗਣਾ ਪੈਂਦਾ ਵੀ ਫਲਾਨਾ ਬਾਦਸ਼ਾਹ ਮਰੇ ਤੇ ਸੌਖੇ ਹੋਈਏ। ਵਜ਼ੀਰ ਬੜਾ ਸਿਆਣਾ ਸੀ, ਉਹਦੇ ਮਨ 'ਚ ਸ਼ੰਕਾ ਸੀ ਵੀ ਬਾਦਸ਼ਾਹ ਦੇ ਮਨ 'ਚ ਕਿਉਂ ਆਈ ਵੀ ਇਹਨੂੰ ਮੈਂ ਫਾਂਸੀ ਚਾੜਦਾ ਬਿਨਾਂ ਗੱਲ ਤੋਂ ਹੀ। ਉਹਨੂੰ ਜਵਾਬ ਮਿਲ ਗਿਆ। ਵਜ਼ੀਰ ਨੇ ਉੱਤੋਂ ਚੰਦਨ ਲਿਆ, ਜਾ ਕੇ ਬਾਦਸ਼ਾਹ ਨੂੰ ਭੇਟ ਕੀਤਾ ਕਿ ਬਾਦਸ਼ਾਹ ਸਲਾਮਤ, ਉਹ ਚੰਦਨ ਦੀ ਲੱਕੜ ਵਾਲੇ ਨੇ ਨਾ ਚੰਦਨ ਭੇਜਿਆ ਤੋਹਫੇ ਵਿੱਚ। ਬਾਦਸ਼ਾਹ ਨੇ ਜਦੋਂ ਸੁਗੰਧੀ ਲਈ, ਆਸ਼ਾਸ਼ ਕਰ ਉੱਠਿਆ। ਬਾਦਸ਼ਾਹ ਨੇ ਖੁਸ਼ ਹੋ ਕੇ ਕੁਝ ਸੋਨੇ ਦੇ ਸਿੱਕੇ ਭੇਜੇ ਵੀ ਮੇਰੀ ਵੱਲੋਂ ਉਹਨੂੰ ਦੇ ਦੇ, ਤੇ ਨਾਲੇ ਮਨ 'ਚ ਆਇਆ ਐਵੇਂ ਹੀ ਮਰਵਾ ਦੇਣਾ ਸੀ, ਬੰਦਾ ਹੀ ਬੜਾ ਚੰਗਾ। ਮਹਾਤਮਾ ਬੁੱਧ ਕਹਿੰਦੇ, ਹੁਣ ਤੁਸੀਂ ਦੱਸੋ ਜਵਾਬ ਕੀ ਹੈ? ਉਹ ਕਹਿੰਦੇ, ਜੀ ਸੋਚ। ਹਾਂ, ਕਹਿੰਦੇ ਸੋਚ। ਜਦੋਂ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ, ਦੱਸਣ ਦੀ ਲੋੜ ਨਹੀਂ, ਉਹ ਮਾੜੀ ਸੋਚ ਦਾ ਮਾੜਾ ਫਲ ਆਪਣੇ ਆਪ ਤੁਹਾਡੇ ਪਾਸ ਆਉਣਾ ਹੈ। ਜਦੋਂ ਤੁਸੀਂ ਕਿਸੇ ਦੇ ਲਈ ਚੰਗਾ ਸੋਚਦੇ ਹੋ, ਜ਼ਰੂਰੀ ਨਹੀਂ ਵੀ ਤੁਸੀਂ ਦੱਸਣਾ ਉਹਨੂੰ ਵੀ ਮੈਂ ਤੇਰੇ ਬਾਰੇ ਚੰਗਾ ਸੋਚਦਾ, ਤੇਰਾ ਚੰਗਾ ਹੋਵੇ, ਤੁਹਾਨੂੰ ਉਹਦਾ ਚੰਗਾ ਫਲ ਆਪਣੇ ਆਪ ਮਿਲੇਗਾ। ਇਹਨੂੰ ਕੀ ਕਹਿੰਦੇ ਨੇ ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ, ਅਗਲੇ ਦਾ ਭਲਾ ਮੰਗਣਾ। ਤਾਂ ਮਹਾਰਾਜ ਕਹਿੰਦੇ ਉਹ ਮਹਾਤਮਾ ਰੂਪ ਸਖੀਆਂ ਸ਼ੁਭ ਗੁਣਾਂ ਨਾਲ ਸ਼ਿੰਗਾਰੀਆਂ ਹੋਈਆਂ ਨੇ, ਉਹ ਸਤ ਸੰਤੋਖ ਦੇ ਗੁਣਾਂ ਨਾਲ ਬੜੀਆਂ ਸੋਹਣੀਆਂ ਫੱਬਦੀਆਂ ਹਨ, ਤੇ ਜਪ ਤਪ ਰੂਪੀ ਸ਼ਿੰਗਾਰ ਉਹਨਾਂ ਦਾ ਸੋਹਣਾ ਬਣਿਆ ਹੈ, ਸਫਲ ਹੋਇਆ ਹੈ।
ਸੇਵ ਸੁਹਾਵੀ ਸਦਾ ਤੁਰ ਰਾਵੈ ਹਰ ਵਾਰ ਪਾਇਆ ਨਾਰ।
ਉਹਨਾਂ ਦੀ ਹਿਰਦੇ ਰੂਪ ਸੇਜਾ ਸ਼ਰਧਾ ਦੇ ਨਾਲ ਬੜੀ ਸੋਹਣੀ ਫੱਬਦੀ ਹੈ, ਜਿਸ ਉੱਪਰ ਪਤੀ ਰੂਪ ਪਰਮੇਸ਼ਰ ਆਣ ਕੇ ਬੈਠਦਾ ਹੈ, ਉਹਦੇ ਆਨੰਦ ਨੂੰ ਰਾਵਦੀਆਂ ਨੇ, ਮਾਣਦੀਆਂ ਨੇ, ਭੋਗਦੀਆਂ ਨੇ। ਉਹਨਾਂ ਨੂੰ ਜਿਹੜਾ ਹਰੀ ਪਰਮੇਸ਼ਰ ਹੈ ਉਹ ਵਰ ਰੂਪ ਦੇ ਵਿੱਚ, ਪਤੀ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਹਰੀ ਰੂਪ ਪਤੀ ਪਰਮੇਸ਼ਰ ਐਸਾ ਹੈ, ਨਾ ਤੇ ਉਹ ਮਰਦਾ ਹੈ, ਜਿਸ ਕਰਕੇ ਜੀਵ ਰੂਪ ਸਖੀ ਜਾਂ ਮਹਾਤਮਾ ਰੂਪ ਸਖੀ ਨੂੰ ਵਿਛੋੜੇ ਦਾ ਦੁੱਖ ਸਹਿਣਾ ਪੈਂਦਾ। ਜਿਵੇਂ ਬਾਹਰ ਪ੍ਰਤੱਖ ਸੰਸਾਰ ਵਿੱਚ ਪਤੀ ਦੇ ਮਰਨ ਕਰਕੇ ਪਤਨੀ ਨੂੰ ਵਿਛੋੜੇ ਦਾ, ਵਿਧਵਾ ਪੁਣੇ ਦਾ ਦੁੱਖ ਸਹਿਣਾ ਪੈਂਦਾ ਹੈ, ਪਰ ਜੇ ਕਿਤੇ ਵਾਹਿਗੁਰੂ ਰੂਪ ਪਤੀ ਮਿਲ ਜਾਵੇ ਤੇ ਨਾ ਉਹ ਮਰਦਾ ਹੈ, ਨਾ ਹੀ ਵਿਛੋੜੇ ਦਾ ਦੁੱਖ ਲੱਗਦਾ ਹੈ, ਅਤੇ ਸਦਾ ਸੁਹਾਗਣ, ਸੁਹਾਗ ਕਹਿੰਦੇ ਆਨੰਦ ਨੂੰ, ਉਹਨਾਂ ਮਹਾਤਮਾ ਰੂਪ ਨਾਰੀਆਂ ਦਾ, ਇਸਤਰੀਆਂ ਦਾ, ਸਖੀਆਂ ਦਾ, ਗੁਰਸਿੱਖਾਂ ਦਾ ਸੁਹਾਗ ਆਨੰਦ ਜਿਹੜਾ ਉਹ ਸਦਾ ਹੀ ਬਣਿਆ ਰਹਿੰਦਾ ਹੈ, ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ। ਲਾਹੌਰ ਜਾਂ ਐਬਟਾਬਾਦ ਸ਼ਹਿਰ ਦੇ ਲਾਗੇ ਰਹਿਣ ਵਾਲੀ ਹਰੀਪੁਰ ਨਗਰ, ਉੱਥੋਂ ਦੇ ਰਹਿਣ ਵਾਲੀ ਇੱਕ ਮਾਤਾ ਗੁਲਾਬ ਕੌਰ ਚੜ੍ਹਦੀ ਜਵਾਨੀ ਵਿੱਚ ਆਪ ਵੀ ਬਾਣੀ ਪੜ੍ਹਨ ਵਾਲੀ, ਅੱਗੇ ਮਹਾਰਾਜ ਨੇ ਸੰਯੋਗ ਵੀ ਇਹੋ ਜਿਹਾ ਕੀਤਾ, ਬਾਣੀ ਪੜ੍ਹਨ ਵਾਲਾ ਪਤੀ ਮਿਲਿਆ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ, ਜਿੰਨੀ ਉਮਰ ਲਿਖੀ ਸੀ ਅਜੇ ਕੋਈ ਘਰ 'ਚ ਬੱਚਾ ਨਹੀਂ ਸੀ ਹੋਇਆ ਤੇ ਪਤੀ ਦੀ ਮੌਤ ਹੋ ਗਈ। ਹੁਣ ਜਵਾਨੀ ਦੀ ਉਮਰ, ਪਤੀ ਦੀ ਮੌਤ, ਨਾ ਬੀਬੀ ਦਾ ਗੁਲਾਬ ਕੌਰ ਤੇ ਜਵਾਨੀ, ਹੌਲੀ ਹੌਲੀ ਵਿਰਾਗ ਦੀ ਇਹੋ ਜਿਹੀ ਸੱਟ ਲੱਗੀ। ਬਾਣੀ ਤੇ ਅੱਗੇ ਬਹੁਤ ਪੜ੍ਹਦੀ ਸੀ, ਪਰ ਪਤੀ ਦੇ ਦੁੱਖ ਨੇ ਇਹ ਲਾਭ ਦਿੱਤਾ, ਵਿਛੋੜੇ ਨੇ ਇਹ ਲਾਭ ਦਿੱਤਾ ਕਿ ਗੁਰਬਾਣੀ ਦੇ ਵਿੱਚ ਉਹਦੀ ਸੁਰਤ ਜਿਹੜੀ ਸੀ ਉਹ ਲੈ ਹੋ ਗਈ, ਗੁਰਬਾਣੀ ਦੇ ਵਿੱਚ ਉਹਦਾ ਮਨ ਤਦਾਕਾਰ ਹੋ ਗਿਆ, ਇੱਕ ਰੂਪ ਹੋ ਗਿਆ। ਜਿਹੜੀ ਉਹ ਨਾਂ ਦੀ ਗੁਲਾਬ ਕੌਰ ਸੀ, ਉਹਦੇ ਚਿਹਰੇ ਤੇ ਐਸੀ ਲਾਲੀ ਗੁਲਾਬ ਦੀ ਚੜ੍ਹੀ ਨਾਮ ਦੇ ਰਸ ਦੀ ਕਿ ਵੇਖਣ ਵਾਲੇ ਸੱਜਣ ਆਸ਼ਿਸ਼ ਕਰ ਉੱਠਦੇ। ਹੌਲੀ ਹੌਲੀ ਐਸੀ ਵਿਰਾਗ ਚੋਂ ਲੀਨ ਹੋਈ ਕਿ ਬੋਲਣਾ ਵੀ ਛੱਡਤਾ, ਕਿਸੇ ਨਾਲ ਗੱਲ ਕਰਨੀ ਵੀ ਛੱਡਤੀ, ਅਖੀਰ ਘਰ ਵੀ ਛੱਡਤਾ, ਅਖੀਰ ਜਿਹੜੇ ਸਰੀਰ ਦੇ ਬਸਤਰ ਸੀ ਆਪਣੀ ਮੌਤ 'ਚ, ਕਦੀ ਕਿਸੇ ਪਿੰਡ, ਕਦੀ ਕਿਸੇ ਪਿੰਡ, ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਗਾਉਂਦੀ ਫਿਰਦਾ। ਇੱਕ ਤੇੜ ਕਸ਼ਹਿਰਾ ਰਹਿ ਗਿਆ, ਇੱਕ ਸਰੀਰ ਤੇ ਉੱਤੇ ਬਸ ਕੰਬਲ ਰਹਿ ਗਿਆ, ਉਹ ਵੀ ਪਾਟ ਗਿਆ, ਤੇ ਬੋਲਣਾ ਕਿਸੇ ਨਾਲ ਨਾ, ਮੰਗਣਾ ਕਿਸੇ ਤੋਂ ਨਹੀਂ, ਆਪਣੀ ਮੌਜ ਦੇ ਵਿੱਚ ਬਾਜ਼ਾਰ ਦੇ ਕਦੀ ਔਸ ਕਿਨਾਰੇ, ਕਦੀ ਔਸ ਕਿਨਾਰੇ ਬੈਠੇ ਰਹਿਣਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਪਤਾ ਲੱਗਾ, ਖੁਸ਼ਬੂ ਫੈਲ ਗਈ, ਬੀਬੀ ਗੁਲਾਬ ਕੌਰ ਸੀ ਫਿਰ ਅਸਲੀ ਗੁਲਾਬ ਬਣ ਗਈ। ਲਾਗੇ ਲਾਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਇਹਨਾਂ ਆਖਿਆ ਮੈਨੂੰ ਵੀ ਦਰਸ਼ਨ ਕਰਾਓ, ਗੁਰਸਿੱਖਾਂ ਆਖਿਆ ਜੀ ਦਰਸ਼ਨ ਤੇ ਹੋ ਜਾਣਗੇ ਪਰ ਦੂਰੋਂ, ਨੇੜੇ ਨਹੀਂ ਆਉਣ ਦਿੰਦੀ ਕਿਸੇ, ਜਾਓਗੇ ਤੇ ਰੋੜੇ ਇੱਟਾਂ ਮਾਰੇਗੀ, ਆਪਣੀ ਮੌਜ ਵਿੱਚ ਰਹਿੰਦੀ, ਆਨੰਦ ਵਿੱਚ ਰਹਿੰਦੀ। ਭਾਈ ਸਾਹਿਬ ਨੂੰ ਗੁਰੂ ਸਾਹਿਬ ਤੇ ਬੜਾ ਭਰੋਸਾ ਸੀ, ਉਹਨਾਂ ਮਹਾਰਾਜ ਅੱਗੇ ਅਰਦਾਸ ਕੀਤੀ, ਮਹਾਰਾਜ ਮੇਰੀ ਇੱਛਾ ਪੂਰੀ ਕਰੋ, ਐਬਟਾਬਾਦ ਤੋਂ ਦੁਖੀ ਹੋ ਕੇ ਉੱਥੇ ਭਗਤ ਬਾਬੂ ਭਗਤ ਬਾਬੂ ਕਹਿਣ ਲੱਗ ਪਏ ਸਾਰੇ ਇਹਨਾਂ ਨੂੰ। ਉੱਥੋਂ ਦੁਖੀ ਹੋ ਕੇ ਜਦੋਂ ਹਰੀਪੁਰ ਨੂੰ ਆਏ ਤਾਂ ਸਿੰਘਾਂ ਨੇ ਆਖਿਆ ਜੀ ਉਹ ਬਾਜ਼ਾਰ ਦੇ ਵਿੱਚ ਸੜਕ ਦੇ ਕੰਢੇ ਤੇ ਕੰਬਲ ਲੈ ਕੇ ਕੰਬਲ ਦੇ ਵਿੱਚ ਮੂੰਹ ਦੇ ਕੇ ਲੰਮੀ ਪਈ ਹੈ, ਉਹ ਬੀਬੀ ਬ੍ਰਹਮ ਗਿਆਨੀ ਮਾਤਾ ਗੁਲਾਬ ਕੌਰ ਹੈ, ਦਰਸ਼ਨ ਕਰ ਲਓ। ਭਾਈ ਸਾਹਿਬ ਦੇ ਮਨ ਦੇ ਵਿੱਚ ਆਇਆ ਕਿ ਜਿਹੜੇ ਬ੍ਰਹਮ ਗਿਆਨੀ ਸੰਤ ਹੁੰਦੇ ਇਹਨਾਂ ਨੂੰ ਤਾਂ ਦੱਸਣਾ ਨਹੀਂ ਪੈਂਦਾ, ਚਲੋ ਦੂਰੋਂ ਦਰਸ਼ਨ ਕੀਤੇ ਪਰ ਉਹਨੇ ਤੇ ਆਪਣਾ ਮੂੰਹ ਕੰਬਲ 'ਚ ਦਿੱਤਾ। ਅਖੀਰ ਸਾਰੇ ਨਿਰਾਸ਼ ਹੋ ਕੇ ਮੁੜਨ ਲੱਗੇ ਕਿ ਬੀਬੀ ਉੱਠੀ, ਕੰਬਲ 'ਚੋਂ ਮੂੰਹ ਕੱਢਿਆ ਤੇ ਹੱਥ ਜੋੜ ਕੇ ਕਹਿਣ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਬੀਬੀ ਰੋੜੇ ਮਾਰਦੀ ਸੀ ਨਾ, ਉਹਨੇ ਭਾਈ ਸਾਹਿਬ ਨੂੰ ਤੇ ਸਿੰਘਾਂ ਨੂੰ ਲਾਗੇ ਬਿਠਾ ਕੇ ਆਖਿਆ ਪਰਦੇਸੀਆਂ ਕੀ ਸੇਵਾ ਕਰਾਂ, ਪਰਦੇਸੀਆਂ ਕੀ ਪ੍ਰਾਹੁਣਾਚਾਰੀ ਕਰਾਂ ਤੁਹਾਡੀ। ਤੇ ਕਹਿਣ ਲੱਗੀ ਗੁਰੂ ਨੇ ਚੰਗਾ ਸੋਹਣਾ ਦੀਵਾ ਜਗਾਇਆ ਹੈ। ਭਾਈ ਸਾਹਿਬ ਕਹਿਣ ਲੱਗੇ ਜਗਦਾ ਰਹੇਗਾ, ਕਹਿੰਦੀ ਇਹ ਤੋਂ ਵੀ ਵਧੀਆ ਜਗੇਗਾ, ਬਸ ਮਹਾਰਾਜ ਦਾ ਹੁਕਮ ਮੰਨਿਓ ਕੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਾ ਛੱਡਿਓ ਜਿਹੜੀਆਂ ਮਹਾਰਾਜ ਨੇ ਤੁਹਾਨੂੰ ਲਾਈਆਂ। ਸੋ ਰਹੋ ਵਿਚਾਰ, ਭਾਈ ਸਾਹਿਬ ਕਹਿੰਦੇ ਮੈਂ ਫੇਰ ਦਰਸ਼ਨ ਕਰਾਂ, ਕਹਿੰਦੇ ਨਹੀਂ ਹੁਣ ਨਹੀਂ ਹੋਣੇ। ਉਹ ਗੱਲ ਹੋਈ ਮਾਈ ਸਰੀਰ ਛੱਡ ਗਈ, ਬਾਅਦ ਚ ਉਹਦੇ ਦਰਸ਼ਨ ਨਾ ਹੋਏ। ਤਾਂ ਮਹਾਰਾਜ ਕਹਿੰਦੇ ਜੇ ਤੇ ਸੱਜਣਾ ਪਤੀ ਰੂਪ ਪਰਮੇਸ਼ਰ ਮਿਲ ਗਿਆ ਤਾਂ ਫਿਰ ਇਹੋ ਜਿਹਾ ਸੁਹਾਗ ਬਣੇਗਾ, ਇਹੋ ਜਿਹਾ ਆਨੰਦ ਬਣੇਗਾ, ਇਹੋ ਜਿਹਾ ਰਾਸ ਬਣੇਗਾ ਕਿ ਨਾ ਪਤੀ ਰੂਪ ਪਰਮੇਸ਼ਰ ਮਰੇ ਤੇ ਨਾ ਹੀ ਕਦੀ ਉਹਦੇ ਵਿਛੋੜੇ ਦਾ ਦੁੱਖ ਤੈਨੂੰ ਲੱਗੇ ਤੇ ਸਦਾ ਆਨੰਦ ਬਣਿਆ ਰਹੇਗਾ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ।
ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਨਾਲ ਮੇਲ ਲਿਆ, ਮੇਲਿਆ ਕਿਉਂ, ਕਿਉਂਕਿ ਉਹਨਾਂ ਦਾ ਗੁਰੂ ਦੇ ਹੇਤ ਪਿਆਰ ਸੀ, ਉਹਨਾਂ ਦਾ ਪਿਆਰ ਗੁਰੂ ਨਾਲ ਸੀ, ਉਹਨਾਂ ਦਾ ਪਿਆਰ ਗੁਰੂ ਵਾਸਤੇ ਸੀ। ਇਸ ਕਰਕੇ ਵਾਹਿਗੁਰੂ ਜੀ ਨੇ ਤਰਸ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ।
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਗੁਰਿਆਰੀ।
ਜਿੰਨੇ ਭਾਈ ਆਪਣੇ ਗੁਰੂ ਨੂੰ ਲੁਕੋ ਲਿਆ, ਅੱਜ ਸਾਡੇ ਬੱਚੇ ਗੁਰੂ ਨੂੰ ਲੁਕਾਉਂਦੇ ਆ ਨਾ, ਅਸੀਂ ਨਹੀਂ ਜੀ ਸਿੱਖ, ਅਸੀਂ ਨਹੀਂ ਜੀ ਅੰਮ੍ਰਿਤ ਛਕਿਆ, ਬੇਇੱਜ਼ਤੀ ਮਹਿਸੂਸ ਕਰਦੇ ਨੇ, ਸ਼ਰਮ ਮਹਿਸੂਸ ਕਰਦੇ ਨੇ ਸਾਡੇ ਭੈਣ ਭਰਾ। ਮਹਾਰਾਜ ਕਹਿੰਦੇ ਜਿੰਨੇ ਆਪਣੇ ਗੁਰੂ ਨੂੰ ਲੁਕੋ ਲਿਆ ਉਹ ਸੱਜਣ ਬੁਰਿਆਂ ਤੋਂ ਵੀ ਬੁਰਾ ਹੈ, ਉਹ ਸੱਜਣ ਮਾੜਿਆਂ ਤੋਂ ਵੀ ਮਾੜਾ ਹੈ।
ਹਰ ਜੀਵੇ ਦਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ।
ਇਹ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੀ, ਜਿਨ੍ਹਾਂ ਕਲਗੀਧਰ ਵਾਲ ਵਰਗੇ ਗੁਰੂ ਨੂੰ ਲੁਕੋ ਲਿਆ, ਜਿਹੜੇ ਸਿੱਖੀ ਨਹੀਂ ਰੱਖਦੇ, ਕੇਸ ਨਹੀਂ ਰੱਖਦੇ, ਮਰਿਆਦਾ ਨਹੀਂ ਰੱਖਦੇ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਮੇਰੇ ਤੇ ਮਹਾਰਾਜ ਜੀ ਕਿਰਪਾ ਕਰਿਓ, ਮੇਰੇ ਮੱਥੇ ਹੀ ਨਾ ਲੱਗਣ ਸਾਰੀ ਉਮਰ। ਉਹ ਪਾਪਿਸ਼ਟ ਨੇ, ਇਸ਼ਟ ਕਹਿੰਦੇ ਪਿਆਰੇ ਨੂੰ, ਪਾਪ ਕਹਿੰਦੇ ਪਾਪੀ ਨੂੰ, ਉਹਨਾਂ ਨੂੰ ਪਾਪ ਬਹੁਤ ਪਿਆਰਾ ਹੈ ਤੇ ਉਹ ਸਰੀਰ ਕਰਕੇ ਵੀ ਹਥਿਆਰੇ ਨੇ, ਸਰੀਰ ਕਰਕੇ ਵੀ ਹੱਤਿਆ ਕਰਦੇ ਨੇ। ਸ਼੍ਰੀਮਾਨ ਭਾਈ ਅੱਡਣ ਸਾਹਿਬ ਦੀ ਬੜੀ ਸੁੰਦਰ ਗਾਥਾ ਆਉਂਦੀ, ਆਪ ਜੀ ਨੇ ਸ਼੍ਰਵਣ ਕੀਤੀ ਹੋਵੇਗੀ। ਲਾਹੌਰ ਇੱਕ ਪੀਰ ਸੀ ਬਾਦਸ਼ਾਹ ਦਾ, ਉਹਨੂੰ ਪਤਾ ਲੱਗਾ ਭਾਈ ਅੱਡਣ ਸਾਹਿਬ ਅੱਲਾ ਦਾ ਪਿਆਰਾ ਹੈ ਤੇ ਰੱਬ ਦੇ ਪਿਆਰੇ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਹ ਭਾਵਨਾ ਲੈ ਕੇ ਉਹਨਾਂ ਦੇ ਦਰਸ਼ਨ ਕਰਨ ਚੱਲਿਆ। ਜਾਣੀ ਜਾਣ ਭਾਈ ਅੱਡਣ ਸਾਹਿਬ ਨੇ ਸੋਚਿਆ ਬਾਦਸ਼ਾਹ ਦਾ ਪੀਰ, ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਮੇਰਾ ਪੀਰ ਕਿਸੇ ਹੋਰ ਪੀਰ ਦੇ ਦਰਸ਼ਨ ਕਰਨ ਗਿਆ, ਬਾਦਸ਼ਾਹ ਮੇਰੇ ਦਰਸ਼ਨ ਕਰਨ ਆਊਗਾ। ਜਦੋਂ ਬਾਦਸ਼ਾਹ ਦੇ ਮੰਤਰੀਆਂ ਨੂੰ ਪਤਾ ਲੱਗਾ ਵੀ ਸਾਡਾ ਬਾਦਸ਼ਾਹ ਫਲਾਨੇ ਪੀਰ ਨੂੰ ਮੰਨਦਾ, ਉਹ ਮੰਤਰੀ ਸੰਤਰੀ ਮੇਰੇ ਕੋਲੇ ਆਉਣਗੇ, ਜਦੋਂ ਮੰਤਰੀ ਸੰਤਰੀ ਮੇਰੇ ਕੋਲੇ ਆਉਣਗੇ ਫਿਰ ਕੋਈ कोई कहूगा मेरा खूह लवा दे, कोई कहूगा मेरी नौकरी लवा दे, कोई कहूगा मेरा आ काम करा दे, फिर तो होगी भगती। तो भाई अड्डन साहब ने सोचा छड़ो खेड़ा पीर नूं आप ही मिलाओ। सवेरे उठ के तुर पे, उधरों पीर पालकी ते चढ़ के चेलिया नाल तुरने लगा सी, तां सेवका ने आख्या जी जिस भाई अड्डन दे दर्शन करन चले वो सामने तुरिया आउंदा। आपस विच दर्शन होए, बचन बलास होए, दस्तपोशी होई, इन्ने चिर नूं बादशाह भी आ गया। बादशाह ने जदों भाई अड्डन दे सिर ते केस, चेहरे ते दुध वर्गा चांदी वर्गा दाड़ा वेख्या ना, अग लग गई सत्ती कपड़ी। कहिंदा इह मरेले गुरु दा सिख है। मरेला मुसलमान किहनूं कहिंदे सी? गुरु गोबिंद सिंह जी। चिड़ के मरेले गुरु दा सिख है। फकीर कहिंदा नहीं जी, इह गुरु नानक पीर दा सिख है। भाई अड्डन साहब वीर रस चा के कहण लगे, नहीं मैं गुरु गोबिंद सिंह मरेले दा सिख। चलो बादशाह उत्ते सच दा असर पिया। एडा जालम बादशाह सी कि जिस सिख दे सिर ते केस हुंदे उहदा सिर वढ़न वाले नूं 5 रुपये इनाम दिंदा सी। चले गया। पीर ने आख्या महाराज मैं तां आख्या सी वी हंकारी है, जे इहनूं पता लगा दसवें पातशाह दे सिख उह मरवा देवेगा तुहानूं, मैं तां जान बचाउण वास्ते आख्या सी। भाई अड्डन साहब कहण लगे नहीं, जान बचाउण वास्ते गुरु लकूणा चंगा नहीं, नाले दसवें पातशाह वर्गा। कई संत होंदे ने जिहड़े नदी च वड़े ही ने, उह ते सुके दे सुके निकल, ते जिहड़े महापुरश सौण दा महीना होवे झड़ी लगी होवे ते नदी च वड़ जाण ते फिर सुके दे सुके निकलन, उहनां नूं मैं किद्दां छड्डां? कहिंदे की? कहिंदे धन गुरु गोबिंद सिंह, ऐसे महापुरश ने माया रूप नदी च वड़े, व्याह भी होए, पातशाही भी भोगी, फौजां रखियां, जंग लड़े, पर फिर भी बच्चे भी शहीद हो गए, पर मन उत्ते माया दा असर नहीं पिया। ऐसे गुरु नूं किदां लकूल लवां मैं? भाई तख्त महाराज सच्चे पातशाह की कहिंदे ने, भाई जिहड़ा अपने गुरु नूं लकोवे उहदे तो माड़ा बंदा कोई भी दुनिया च नहीं हो सकदा।
गुरु घर घर बिरह कसुद मन, जो तर कट नारी।
घर घर दे विच धक्के खांदे फिरदे ने, जिवें आसरे तो बिना, पति रूप आसरे तो बिना वेसवा घर दे घर घर दे विच अपना तन वेचदी फिरदी है।
वडभागी संगत मिले गुरमुख सवारी।
पर जिन्हां वड्डे भागां वालियां नूं संगत मिल जावे, उन्हां नूं मुखी गुरु अपने शब्द दे नाल सवार दिंदे हन।
हर मेलो सतगुर दया कर, गुर कौ बलहारी।
इस करके सच्चे पातशाह अरदास करदे ने कि हे वाहिगुरु सच्चे पातशाह जी, दया करके तरस करके सानू सतगुरां दे नाल मिल दो, जिस करके सतगुरु साडा जीवन सवार देण, ऐसे गुरां तो असीं बलहार जाइए, कुर्बान जाइए, होइयां भुल्लां चुक्कां दी खिमा जी। जिथे आप संगतां दा बहुत बहुत धन्नवाद, श्रोमणी गुरद्वारा प्रबंधक कमेटी दा धन्नवाद, सिंह साहब ग्यानी जगतार सिंह जी हैड ग्रंथी साहब तिन्हां दा विशेष करके धन्नवाद। आओ कथा विचार दी समाप्ति करिए।
वडभागी संगत मिले गुरमुख सवारी, हर मेलो सतगुर दया कर, गुर कौ बलहारी। वाहिगुरु जी का खालसा वाह।